ਅਕਾਲ ਪੁਰਖ ਨੇ ਸਾਨੂੰ ਹਰ ਜੀਵ ਨੂੰ ਖਿਆਲਾਂ, ਵਲਵਲਿਆਂ, ਰੀਝਾਂ, ਨਿਸ਼ਚਿਆਂ ਅਤੇ ਕਰਮਾਂ ਧਰਮਾਂ ਦੀ ਆਜ਼ਾਦੀ ਦਿੱਤੀ ਹੋਈ ਹੈ। ਕੁਦਰਤ ਵਿੱਚ ਭਿੰਨਤਾ, ਵਿਲੱਖਣਤਾ ਅਤੇ ਅਨੇਕਤਾ ਹੈ। ਇਹ ਭਿੰਨਤਾ ਕੁਦਰਤ ਦਾ ਅੰਗ ਅਤੇ ਸ਼ਿੰਗਾਰ ਹੈ, ਜਿਸ ਨਾਲ ਸਾਰੀ ਕਾਇਨਾਤ ਰੰਗ ਬਿਰੰਗੇ ਰੂਪ ਰੇਖਾਂ ਵਿੱਚ ਸਜੀ ਹੋਈ ਆਪਣਾ ਰੱਬੀ ਜਲਵਾ ਦਿਖਾ ਰਹੀ ਹੈ। ਕਿੰਨਾ ਸੁੰਦਰ ਹੈ ਇਹ ਦੁਨੀ ਸੁਹਾਵਾ ਬਾਗ, ਜੋ ਕੁਦਰਤ ਦੇ ਸਾਜੇ ਹੋਏ ਵਨ ਸਵੰਨੇ ਫੁੱਲਾਂ ਨਾਲ ਖਿੜਿਆ ਦਿਸਦਾ ਹੈ। ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਇਸ ਲਈ ਇਨਸਾਨ ਦੇ ਖਿਆਲਾਂ ਅਤੇ ਨਿਸ਼ਚਿਆਂ ਵਿੱਚ ਵੀ ਵਿਲੱਖਣਤਾ ਹੋਣੀ ਕੁਦਰਤੀ ਹੈ। ਹਰ ਇੱਕ ਇਨਸਾਨ ਦੇ ਖਿਆਲਾਂ ਅਤੇ ਨਿਸ਼ਚਿਆਂ ਵਿੱਚ ਵੀ ਕੁਦਰਤੀ ਦੀ ਅਨੇਕਤਾ ਕਰਕੇ ਇਹਨਾਂ ਵਿੱਚ ਵੀ ਭਿੰਨਤਾ ਹੋਣੀ ਜ਼ਰੂਰੀ ਹੈ। ਇਸ ਅਸੂਲ ਅਨੁਸਾਰ ਜਦ ਅਸੀਂ ਇੱਕ ਦੂਜੇ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਸਿਧਾਂਤਾਂ ਦੀ ਨਿੰਦਾ, ਮੁਖਾਲਫਤ, ਨਿਰਾਦਰੀ, ਵਾਦ ਵਿਵਾਦ ਜਾਂ ਨਫ਼ਰਤ ਕਰਦੇ ਹਾਂ ਤਾਂ ਇਸ ਨੂੰ ਮਜ਼ਹਬੀ ਹੀ ਤਸਬ ਜਾਂ ਧਾਰਮਿਕ ਕੱਟੜਤਾ ਕਿਹਾ ਜਾਂਦਾ ਹੈ। ਇਹ ਕੁਦਰਤੀ ਅਸੂਲਾਂ ਦੇ ਉਲਟ ਹੈ, ਕਿਉਂਕਿ ਸਾਰੇ ਧਰਮ ਅਤੇ ਮਜ਼ਹਬ ਤਾਂ ਇਨਸਾਨ ਨੂੰ ਦਇਆ, ਖਿਮਾ, ਨੇਕੀ, ਮੈਤਰੀ ਭਾਵ, ਪਿਆਰ, ਸੇਵਾ, ਕੁਰਬਾਨੀ ਆਦਿ ਦੈਵੀ ਗੁਣ ਹੀ ਸਿਖਾਉਂਦੇ ਹਨ। ਹੁਣ ਇਸ ਮਜ਼ਹਬੀ ਤਸਬ ਦਾ ਕਾਰਨ ਕੀ ਹੈ? ਕਿਵੇਂ ਇਹਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਅਤੇ ਗੁਰਬਾਣੀ ਕਿਵੇਂ ਸਾਨੂੰ ਇਸ ਅੱਗ ਤੋਂ ਬਚਣ ਦਾ ਰਾਹ ਦਿਖਾਉਂਦੀ ਹੈ? ਸਰਬੱਗ ਵਿਸ਼ਵ ਧਰਮ ਕੀ ਹੈ? ਇਹ ਸਭ ਕੁਝ ਗੁਰਮੁਖ ਪਿਆਰੇ ਬਾਊ ਜੀ ਹੁਣਾਂ ਨੇ ਆਪਣੇ ਆਤਮਿਕ ਅਨੁਭਵ ਦੀ ਰੋਸ਼ਨੀ ਵਿੱਚ ਗੁਰਬਾਣੀ ਵਿਚਾਰ ਦੇ ਇਹਨਾਂ ਲੇਖਾਂ ਦੇ ਰੂਪ ਵਿੱਚ ਸਾਨੂੰ ਦੱਸਣ ਦਾ ਯਤਨ ਕੀਤਾ ਹੈ। ਸੋ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ ਮਜ਼ਹਬੀ ਤਸਬ, ਲੇਖ ਨੰਬਰ 109। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਅਨੁਸਾਰ ਭਿੰਨਤਾ ਅਤੇ ਅਨੇਕਤਾ ਕੁਦਰਤ ਦਾ ਮੁਕੰਮਲ ਅਤੇ ਜ਼ਰੂਰੀ ਸ਼ਿੰਗਾਰ ਹੈ। ਸਥੂਲ ਸਰੀਰਕ ਪੱਧਰ 'ਤੇ ਵੀ ਅਸੀਂ ਦੇਖਦੇ ਹਾਂ ਹਰ ਵਸਤੂ ਸੀਮਿਤ ਹੈ, ਪਰ ਫਿਰ ਵੀ ਨੈਣ ਨਕਸ਼, ਸਾਡੇ ਕੱਦ, ਸਿਹਤ, ਰੰਗ ਆਦਿ ਸਰੀਰਕ ਬਣਤਰ ਵਿੱਚ ਅਤਿਅੰਤ ਭਿੰਨਤਾ ਹੈ। ਇਸੇ ਤਰ੍ਹਾਂ ਮਨੁੱਖ ਦੀ ਸੋਚ, ਵਿਚਾਰ, ਭਾਵਨਾ ਅਤੇ ਨਿਰਣਾ ਸ਼ਕਤੀ ਵਿੱਚ ਵੀ ਸੂਖਮ ਮਾਨਸਿਕ ਪੱਧਰ 'ਤੇ ਅਤਿਅੰਤ ਭਿੰਨਤਾ ਅਤੇ ਵਿਲੱਖਣਤਾ ਹੈ। ਇਸੇ ਭਿੰਨਤਾ ਕਾਰਨ ਹੀ ਇਹਨਾਂ ਬਾਹਰਲੇ ਮਜ਼ਹਬਾਂ ਵਿਚਕਾਰ ਅੰਤਰਮੁਖੀ ਆਤਮਿਕ ਧਰਮ ਤਾਂ ਸਰਬੱਗ ਵਿਸ਼ਵ ਧਰਮ ਤਾਂ ਸਭ ਦਾ ਹੀ ਇੱਕੋ ਹੈ, ਲੇਕਿਨ ਸਾਡੇ ਬਾਹਰਲੇ ਧਰਮਾਂ ਮਜ਼ਹਬਾਂ ਵਿਚਕਾਰ ਇੱਕੋ ਮਜ਼ਹਬ ਦੇ ਵੱਖ ਵੱਖ ਫਿਰਕਿਆਂ ਵਿੱਚ ਵੀ ਮਤਭੇਦ, ਵਾਦ ਵਿਵਾਦ, ਈਰਖਾ ਦਵੈਤ, ਸਾੜਾ, ਘਿਰਣਾ, ਝਗੜਾ, ਲੜਾਈਆਂ, ਖੂਨ ਖਰਾਬੇ ਅਤੇ ਜ਼ੁਲਮ ਆਦਿ ਹੁੰਦੇ ਰਹਿੰਦੇ ਹਨ। ਇਹਦੀ ਵਜ੍ਹਾ ਨਾਲ ਧਰਮ ਜਾਂ ਮਜ਼ਹਬ ਬਦਨਾਮ ਹੋ ਜਾਂਦੇ ਹਨ। ਇਹਦਾ ਭਿਆਨਕ ਅਤੇ ਦੁਖਦਾਈ ਨਤੀਜਾ ਇਹ ਵੀ ਹੈ ਕਿ ਜਿਸ ਉਦੇਸ਼ ਜਾਂ ਮੰਤਵ ਲਈ ਇਹ ਧਰਮਾਂ ਦੀ ਸਿਰਜਣਾ ਕੀਤੀ ਗਈ ਸੀ, ਸਿੱਟਾ ਉਹਦੇ ਐਨ ਉਲਟ ਨਿਕਲਦਾ ਹੈ। ਆਮ ਜਨਤਾ ਤਾਂ ਅਸੀਂ ਦੇਖਦੇ ਹਾਂ ਕਿ ਅਸੀਂ ਜੀਵਨ ਨੂੰ ਉਚੇਰਾ, ਚੰਗੇਰਾ, ਸੁਹਣੇਰਾ, ਸੁਖਦਾਇਕ, ਕਲਿਆਣਕਾਰੀ, ਅਮਨ ਸ਼ਾਂਤੀ ਵਾਲਾ ਬਣਾਉਣ ਵਾਸਤੇ ਜਾਂ ਫਿਰ ਆਪਣੇ ਨਿੱਜੀ ਸਵਾਰਥਾਂ ਵਾਸਤੇ ਧਰਮ ਜਾਂ ਮਜ਼ਹਬ ਧਾਰਦੇ ਹਾਂ। ਪਰ ਜਦ ਮਜ਼ਹਬ ਨੂੰ ਤਸਬ ਦੀ ਰੰਗਤ ਚੜ੍ਹ ਜਾਂਦੀ ਹੈ, ਤਸਬ ਦੀ ਕੱਟੜਤਾ ਦੀ ਰੰਗਤ ਚੜ੍ਹ ਜਾਂਦੀ ਹੈ ਤਾਂ ਮਜ਼ਹਬ ਦੇ ਨਾਂ 'ਤੇ ਲੜਾਈਆਂ, ਝਗੜੇ, ਖੂਨ ਖਰਾਬੇ, ਭਿਆਨਕ ਤਬਾਹੀ ਅਤੇ ਜ਼ੁਲਮ ਨੂੰ ਦੇਖ ਕੇ ਆਮ ਜਨਤਾ ਦੇ ਨਿਸ਼ਚਿਆਂ ਅਤੇ ਸ਼ਰਧਾ ਭਾਵਨੀ ਨੂੰ ਠੇਸ ਵੱਜਦੀ ਹੈ ਅਤੇ ਉਹਨਾਂ ਨੂੰ ਰੱਬੀਅਤ ਅਤੇ ਧਰਮ ਦੀ ਬਾਬਤ ਵੀ ਸ਼ੱਕ ਪੈ ਜਾਂਦਾ ਹੈ। ਕਈਆਂ ਦਾ ਤਾਂ ਰੱਬ ਤੋਂ ਵਿਸ਼ਵਾਸ ਹੀ ਉੱਡ ਜਾਂਦਾ ਹੈ ਅਤੇ ਉਹ ਆਸਤਿਕ ਤੋਂ ਨਾਸਤਿਕ ਬਣ ਜਾਂਦੇ ਹਨ। ਮਜ਼ਹਬ ਦੇ ਨਾਂ 'ਤੇ ਇੱਕ ਦੂਜੇ ਨਾਲ ਨਫ਼ਰਤ, ਵੱਖ-ਵੱਖ ਧਰਮਾਂ ਵਿਚਕਾਰ ਹੀ ਨਹੀਂ ਬਲਕਿ ਇੱਕੋ ਧਰਮ ਦੇ ਅੱਡ-ਅੱਡ ਫਿਰਕਿਆਂ ਦੇ ਵਿਚਕਾਰ ਵੀ ਪੈਦਾ ਹੋ ਜਾਂਦੀ ਹੈ। ਇਹਦੇ ਨਾਲ ਕੀ ਹੁੰਦਾ ਹੈ, ਸਾਡਾ ਆਪੋ ਵਿੱਚ ਵੈਰ ਵਿਰੋਧ ਤੇ ਟਾਕਰਾ ਵੱਧਦਾ ਜਾਂਦਾ ਹੈ ਜੋ ਕਿ ਭਿਆਨਕ ਤਬਾਹੀ ਤੇ ਜ਼ੁਲਮ ਦਾ ਰੂਪ ਧਾਰ ਲੈਂਦਾ ਹੈ। ਜਿਵੇਂ ਕਿ ਅੰਨਿਆਂ ਦਾ ਹਾਥੀ ਬਾਰੇ ਗਿਆਨ ਅਧੂਰਾ ਤੇ ਓਪਰਾ ਹੋਣ ਕਰਕੇ ਹਰ ਇੱਕ ਅੰਨਾ ਹਾਥੀ ਨੂੰ ਉਹੀ ਕੁਝ ਸਮਝੀ ਬੈਠਾ ਸੀ ਜਿਹਨੂੰ ਕਿ ਉਹਨੇ ਆਪਣੇ ਹੱਥ ਨਾਲ ਟੋਹ ਕੇ ਜਾਣਿਆ। ਇਸੇ ਤਰ੍ਹਾਂ ਅਧੂਰੇ ਗਿਆਨ ਦੇ ਆਧਾਰ ਤੇ ਅੰਨਿਆਂ ਦੇ ਹਾਥੀ ਉੱਤੇ ਨਿਸ਼ਚੇ ਦੇ ਵਾਂਗ ਅਸੀਂ ਵੀ ਆਪਣੇ ਆਪਣੇ ਅਧੂਰੇ ਤੇ ਓਪਰੇ ਗਿਆਨ ਦਾ ਸਦਕਾ ਅਸੀਂ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਹਾਂ। ਇਸੇ ਤਰ੍ਹਾਂ ਪਰਮਾਤਮਾ, ਆਤਮਾ, ਮਾਇਆ, ਗੁਰੂ, ਸੰਤ, ਸਾਧੂ, ਸਾਡੀ ਧਾਰਮਿਕ ਵਿਚਾਰਧਾਰਾ, ਧਾਰਮਿਕ ਸੇਵਾ, ਕੁਰਬਾਨੀ, ਸਿਮਰਨ, ਕਲਿਆਣ, ਮੁਕਤੀ ਆਦਿ ਸੰਬੰਧੀ ਵੀ ਸਾਡੀ ਸਮਝ ਜਾਂ ਗਿਆਨ ਵੀ ਓਪਰਾ ਅਧੂਰਾ ਤੇ ਗਲਤ ਹੋ ਸਕਦਾ ਹੈ। ਇਸ ਅਧੂਰੇ ਜਾਂ ਗਲਤ ਗਿਆਨ ਕਾਰਨ ਮਜ਼ਬੀ ਤਸਬ ਦਾ ਬੀਜ ਉਪਜਦਾ ਹੈ ਤੇ ਬੜੀ ਤੇਜ਼ੀ ਨਾਲ ਫੈਲ ਜਾਂਦਾ ਹੈ। ਇਸ ਅਧੂਰੇ ਗਿਆਨ ਜਾਂ ਬੇਸਮਝੀ ਤੋਂ ਉਪਜੇ ਹੋਏ ਝਗੜੇ, ਲੜਾਈਆਂ, ਦਵੈਤ, ਨਫ਼ਰਤ, ਧੱਕੇਸ਼ਾਹੀ, ਜ਼ੁਲਮ, ਇਹ ਅਸੀਂ ਆਪਣੇ ਤੇ ਬੇਗਾਨਿਆਂ ਸਭ ਉੱਤੇ ਹੀ ਟਾਉਂਦੇ ਹਾਂ। ਇਸ ਤਰ੍ਹਾਂ ਮਜ਼ਬੀ ਤਸਬ ਦੀ ਜੜ ਦਾ ਮੁੱਢਲਾ ਕਾਰਨ ਕੀ ਹੈ, ਸਾਡੀ ਅਗਿਆਨਤਾ ਤੇ ਬੇਸਮਝੀ। ਜਿਵੇਂ ਕਿ ਚਾਰ ਅੰਨੇ ਉਹ ਹਾਥੀ ਨੂੰ ਆਪਣੇ ਆਪਣੇ ਹਿਸਾਬ ਨਾਲ ਸਮਝਦੇ ਸਨ, ਜਿਹਨੇ ਲੱਤਾਂ ਨੂੰ ਜੱਫਾ ਪਾਇਆ ਉਹਨੂੰ ਥੰਮ ਵਰਗਾ, ਜਿਹਨੇ ਕੰਨ ਨੂੰ ਜੱਫਾ ਪਾਇਆ ਉਹ ਉਹਨੂੰ ਪੱਖੇ ਵਰਗਾ, ਜਿਹਨੇ ਉਹਦੇ ਸਰੀਰ ਨੂੰ ਜੱਫਾ ਪਾਇਆ ਉਹਨੂੰ ਕੰਧ ਵਰਗਾ, ਇਸੇ ਤਰ੍ਹਾਂ ਦੱਸ ਰਹੇ ਸਨ। ਲੇਕਿਨ ਪੂਰੇ ਦਾ ਪੂਰਾ ਉਹ ਅੰਨੇ ਹੋਣ ਕਰਕੇ ਦੇਖ ਨਹੀਂ ਸੀ ਸਕਦੇ। ਇਸੇ ਤਰ੍ਹਾਂ ਅਸੀਂ ਆਪਣੀ ਅਗਿਆਨਤਾ ਦੇ ਕਾਰਨ ਧਰਮ ਨੂੰ ਕੱਟੜਤਾ ਵੱਲ ਲੈ ਜਾਂਦੇ ਹਾਂ, ਆਪੋ ਆਪਣੇ ਧਰਮ ਨੂੰ ਹੀ ਅਸੀਂ ਸਹੀ ਸਮਝਦੇ ਹਾਂ। ਇਸ ਤਰ੍ਹਾਂ ਮਜ਼ਬੀ ਤਸਬ ਦੀ ਜੜ ਦਾ ਮੁੱਢਲਾ ਕਾਰਨ ਕੀ ਹੈ, ਸਾਡੀ ਬੇਸਮਝੀ ਤੇ ਅਗਿਆਨਤਾ। ਕਿਉਂਕਿ ਸਾਡਾ ਮਜ਼ਹਬ ਜਾਂ ਧਰਮ ਸੰਬੰਧੀ ਗਿਆਨ ਬਿਲਕੁਲ ਅਧੂਰਾ, ਗਲਤ ਤੇ ਇੱਕ ਤਰਫਾ ਹੁੰਦਾ ਹੈ। ਇਸੇ ਕਾਰਨ ਮਜ਼ਬੀ ਤਸਬ ਵਰਗਾ ਅਸਾਧ ਰੋਗ ਜਾਂ ਕੈਂਸਰ ਸੰਸਾਰ ਵਿੱਚ ਇੰਨੀ ਤੇਜ਼ੀ ਨਾਲ ਫੈਲਿਆ ਹੋਇਆ ਹੈ। ਗੁਰਬਾਣੀ ਦੇ ਫੁਰਮਾਨ, ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਇਹਦੇ ਅਨੁਸਾਰ ਸੂਖਮ ਹੋਮੇ ਹੋਣ ਕਰਕੇ ਹਰ ਇੱਕ ਮਨੁੱਖ ਇਹ ਸੋਚਦਾ ਹੈ ਕਿ ਉਹਦਾ ਰੱਬ, ਉਹਦਾ ਗੁਰੂ, ਉਹਦਾ ਸਿਧਾਂਤ, ਉਹਦੀ ਵਿਚਾਰਧਾਰਾ, ਉਹਦੇ ਕਰਮ ਧਰਮ, ਉਹਦੀ ਮਰਿਆਦਾ, ਉਸੇ ਦੀ ਭਗਤੀ ਸੰਬੰਧੀ ਸਮਝ, ਗਿਆਨ, ਨਿਸ਼ਚਾ, ਕਰਮ ਧਰਮ, ਪਾਠ ਪੂਜਾ ਹੀ ਅਭੁੱਲ ਹੈ, ਅਟਲ ਹੈ ਤੇ ਸੰਪੂਰਨ ਹੈ। ਉਹ ਦੂਜਿਆਂ ਦੇ ਨਿਸ਼ਚੇ ਤੇ ਕਰਮ ਧਰਮ ਅਧੂਰੇ ਤੇ ਗਲਤ ਸਮਝਦਾ ਹੈ। ਇਸ ਹੋਮੇ ਦੇ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਮਨੁੱਖ ਦੂਜਿਆਂ ਉੱਤੇ ਆਪਣਾ ਧਰਮ ਠੋਸਣ ਲਈ ਵੀ ਹਰ ਜਾਇਜ਼ ਤੇ ਨਜਾਇਜ਼ ਤਰੀਕੇ ਵਰਤਦਾ ਹੈ। ਸਾਡਾ ਇਤਿਹਾਸ ਇਹਨਾਂ ਘਟਨਾਵਾਂ ਨਾਲ ਭਰਿਆ ਪਿਆ ਹੈ। ਹੋਮੇ ਦੇ ਭਰਮ ਭੁਲਾਵੇ ਵਿੱਚ ਅਪਣਾਏ ਹੋਏ ਫੋਕਟ ਕਰਮਾਂ ਦੀ ਇੱਕ ਛੋਟੀ ਜਿਹੀ ਮਿਸਾਲ ਗੁਰਮੁਖ ਪਿਆਰਿਆਂ ਨੇ ਦਿੱਤੀ ਹੈ ਕਿ ਪਾਣੀ ਇੱਕ ਰੱਬੀ ਦਾਤ ਹੈ, ਪਰ ਜੇ ਉਹ ਪਾਣੀ ਸਾਡੇ ਆਪਣੇ ਭਾਂਡਿਆਂ ਵਿੱਚ ਪਿਆ ਹੁੰਦਾ ਹੈ ਤਾਂ ਉਹ ਸੁੱਚਾ ਮੰਨਿਆ ਜਾਂਦਾ ਹੈ, ਜਦ ਉਹ ਪਾਣੀ ਕਿਸੇ ਦੂਜੇ ਦੇ ਭਾਂਡਿਆਂ ਵਿੱਚ ਪਿਆ ਹੋਵੇ ਤਾਂ ਸੁੱਚਾ ਨਹੀਂ ਮੰਨਿਆ ਜਾਂਦਾ। ਉਹ ਭਾਂਡੇ ਨੂੰ ਕਿਸੇ ਦੂਜੇ ਦਾ ਹੱਥ ਲੱਗ ਜਾਏ ਤਾਂ ਉਹਦੇ ਵਿੱਚ ਪਿਆ ਪਾਣੀ ਵੀ ਪਿੱਟਿਆ ਜਾਂਦਾ ਹੈ। ਜੇਕਰ ਉਹ ਪਾਣੀ ਕੱਚ ਦੇ ਗਲਾਸ ਵਿੱਚ ਪਿਆ ਹੋਵੇ ਤਾਂ ਉਹ ਪਲੀਤ ਹੋ ਜਾਂਦਾ ਹੈ, ਇਸ ਨੂੰ ਅਸੀਂ ਪੀਣ ਲਈ ਤਿਆਰ ਨਹੀਂ, ਪਰ ਜੇ ਸਟੀਲ ਦੇ ਭਾਂਡੇ ਵਿੱਚ ਪਿਆ ਹੋਵੇ ਤਾਂ ਉਹ ਸੁੱਚਾ ਗਿਣਿਆ ਜਾਂਦਾ ਹੈ। ਕਿੰਨੀ ਅਨੋਖੀ ਗੱਲ ਹੈ ਕਿ ਪਾਣੀ ਜਾਂ ਚਾਹ ਤਾਂ ਦੂਜੇ ਦੇ ਭਾਂਡੇ ਵਿੱਚ, ਦੂਜਿਆਂ ਦੇ ਹੱਥ ਲੱਗੇ ਤੋਂ, ਕੱਚ ਦੇ ਬਰਤਨ ਵਿੱਚ ਜਾਂ ਚੀਨੀ ਦੇ ਕੱਪ ਵਿੱਚ ਜੂਠੇ ਹੋ ਜਾਂਦੇ ਹਨ, ਪਰ ਦੁੱਧ ਜਾਂ ਘਿਓ ਜੂਠਾ ਨਹੀਂ ਹੁੰਦਾ, ਕਿਉਂਕਿ ਇਹ ਸਾਰਿਆਂ ਦੇ ਹੱਥੋਂ ਜਾਂ ਸਾਰਿਆਂ ਭਾਂਡਿਆਂ ਜਾਂ ਡੱਬਿਆਂ ਵਿੱਚੋਂ ਵਰਤਿਆ ਜਾਂਦਾ ਹੈ। ਕਿ ਇਹ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਇਸ ਤਰ੍ਹਾਂ ਦੇ ਹੋਰ ਅਨੇਕਾਂ ਧਾਰਮਿਕ ਤਸਬ ਦੇ ਵਤੀਰੇ ਤੇ ਪ੍ਰਗਟਾਵੇ ਸਾਡੇ ਦੇਸ਼ ਵਿੱਚ ਕਿਸੇ ਨਾ ਕਿਸੇ ਰਸਮ ਤੇ ਸ਼ਕਲ ਵਿੱਚ ਆਮ ਦਿਖਾਈ ਦਿੰਦੇ ਹਨ। ਇਹਦਾ ਸਭਨਾਂ ਨੂੰ ਗਿਆਨ ਹੁੰਦਿਆਂ ਹੋਇਆਂ ਵੀ ਇਹਨਾਂ ਹਾਸੋਹੀਣੇ ਮਜ਼ਬੀ ਤਸਬ ਦੀ ਕੱਟੜਤਾਈ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਜਾਂ ਹੌਸਲਾ ਨਹੀਂ ਪਿਆ। ਦੇਖੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, मत पिटे वे मत पिटे ए अन असाडा फिटे तन फिटे फेड़ करेन मन जूठे चुली फरेन को नानक सच ते आईऐ सुच होवे ता सच पाईऐ कबुद कूमणी कुदया कसायण पर निंदा कट चूड़ी मुठी क्रोध चंडाल कारी कटी क्या थी है जे चारे बैठियां नाल सच संजम करनी कारा नावण नाओ जपेही नानक अग्गे उत्तम सेई जे पापा पंद न देही को पंडित सुचा कवन ठाओ भगत कबीर जी इस बारे कटाख करते हैं कौ पंडित सूचा कवन ठाओ जहां बैसहो भोजन खाओ अगन भी जूठी पानी जूठा जूठी बैस पकाया जूठी करछी परोसन लागा जूठे ही बैठ खाया गोबर जूठा चौंका जूठा जूठी दिनी कारा कै कबीर तेई नर सूचे साची परी बिचारा। हुण होम्य दे प्रगटावे दे अनेका स्वरूप हन पर जद कदे होम्य नूं धर्म दी पान चढ़ जावे तां इह अत्यंत परलो ते तबाही मचा दिंदी है। होम्य हर रूप विच खतरनाक है पर जद कदी होम्य नूं धर्म दी पान चढ़ जावे तां इह अत्यंत तबाही मचाउंदी है। इस तरह मजहबी तस्व द्वारा संसार विच ईरखा द्वैत नफरत दा अत्यंत डूंगा ते मारू जहर फैलिया होया है जिस कारण बेअंत झगड़े लड़ाइयां तबाही जुलम निर्दोष ते भोली भाली जनता दे ढाए गए हन अते हुण भी हो रहे हन। जद इह मजहबी तस्व संगठित हो जाता है ऑर्गेनाइज्ड हो जाता है तां लोक तस्व दे अन्ने जोश विच अत्यंत तबाही मचाउंदे हन जिस तों के जनता तरा तरा कर उठती है। दूसरिया नू नीवा समझना मलेश समझना काफर कहना कच्चा पिल्ला मनमुख आदि कह कह के नुक्ताचीनी करनी ते उना दे तर नाल धर्म दे नाम ते किरना करनी द्वैत करनी वाद विवाद करना झगड़े करने लड़ाइयां लुटमार तबाही मचाउणी अत्याचार करने ए मजहबी तस्सब दे अधीन साडी होमे दा ही प्रगटावा है। दूजे पासे असी अपने आप नूं चंगे नेक उच्चे सुच्चे सच्चे धर्मी भले भलेरे पारग्रामी महापुरख ब्रह्म ज्ञानी समझदे हाँ यह भी साडी धार्मिक होमे दा ही प्रगटावा है पर गुरबाणी सानूं इस धार्मिक होमे तो इउं होड़दी है इक गावत रहे मन साध न पाए होमे विच गावे बिरथा जाए गावण गावे जिन नाम प्यार साची बाणी शब्द विचार। नानक ते नर असल खर खर गदे नूं कहा जांदा है नानक ते नर असल खर जे बिन गुण गर्ब करंत मन में क्रोध महा अहंकारा पूजा करे बहुत विस्थारा कर स्नान तन चक्र बनाए अंतर की मल कभी न जाए तीर्थ व्रत अरदान कर मन में तरे गुमान नानक निफल जात ते ज्यों कुंचर इसनान कोट करम करे हों तारे सरम पावे सगले बिस्थारे। इस विचार तो यह सिद्ध होया कि साड़ी होम में ही धार्मिक अभिमान ते मजहबी तस्सब दा मूल कारण है साडे इस कट्टड़ता दा धार्मिक कट्टड़ता दा मजहबी तस्सब दा कारण की है क्यों पैदा हुंदा है साडे मना विच साडी होमे ही इस धार्मिक अभिमान ते मजहबी तस्सब दा मूल कारण है। इस धार्मिक जनून दे अन्ने जोश विच धर्म दे नाओं ते ते धर्म दी आड़ विच ए ध्यान योग है कि असी ये सब कुछ धर्म दे नाम ते धर्म दी आड़ विच करदे हां असी धर्म दी ही इस तरह निरादरी निखेदी बेमुखताई बेसिदकी बदनामी दा अनजाने मुजारा करते हाँ। साडे धार्मिक तस्सब दा उपरा जिहा उदाहरण एक निजी तजर्बे तो गुरमुख प्यारिया ने दिता है कि सफर विच कुछ सिख संगतां इकट्ठियां बैठियां सन उन्हां विच गुरबाणी दे विषय ते विचार शुरू हो गई सारे गुरबाणी विचार सुन सुन के रब्बी एकता श्रद्धा भावनी बाणी दे अदब सिखी दे प्यार ते गुरु दे प्रेम दी एक प्यार तार विच परोते गए अते बाणी दा रस बाणदे रहे पर जद वक्ते ने दस्या कि उन्हें फलाने डेरे तो यह ज्ञान सिख्या है तां बाकी सारिया दे चेहरे ते वह पहले वाला चाओ वह रस रंग ਸ਼ਰਧਾ ਭਾਵਨਾ ਪਿਆਰ ਦੀ ਝਲਕ ਉੱਡ ਗਈ ਅਤੇ ਉਹਨਾਂ ਵਿੱਚ ਜਿਹੜੀ ਉਹ ਪਹਿਲੀ ਪਿਆਰ ਦੀ ਤਾਰ ਬਣੀ ਸੀ ਉਹ ਫੌਰਨ ਟੁੱਟ ਗਈ ਅਤੇ ਉਹਨਾਂ ਦੀ ਸ਼ਰਧਾ ਅਤੇ ਚਾਓ ਰੁੱਖੇਪਨ ਵਿੱਚ ਬਦਲ ਗਿਆ। ਇਹਦਾ ਕਾਰਨ ਕੀ ਸੀ ਕਿ ਉਹ ਆਪੋ ਆਪਣੀ ਸੰਪਰਦਾ ਨੂੰ ਹੀ ਸਰਵੋਤਮ ਸਮਝਦੇ ਸਨ, ਦੂਸਰੀ ਕਿਸੇ ਸੰਪਰਦਾ ਦੀ ਵਡਿਆਈ ਨੂੰ ਉਹ ਸਹਾਰ ਨਾ ਸਕੇ। ਇਸ ਤਰ੍ਹਾਂ ਅਸਲ ਵਿੱਚ ਉਹ ਮੂਲ ਛੋੜ ਡਾਲੀ ਲੱਗੇ ਵਾਲੀ ਧਾਰਮਿਕ ਅਵਸਥਾ ਵਿੱਚ ਵਿਚਰਦੇ ਸਨ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਕਤਾ ਕਿਸੇ ਦੂਜੇ ਫਿਰਕੇ ਨਾਲ ਸੰਬੰਧ ਰੱਖਦਾ ਹੈ ਤਾਂ ਆਪਸ ਵਿੱਚ ਇੱਕ ਦੂਜੇ ਲਈ ਪਰਾਏ ਬਣ ਗਏ। ਇਸੇ ਤਰ੍ਹਾਂ ਅਸੀਂ ਕਈ ਵਾਰੀ ਦੂਜੇ ਫਿਰਕਿਆਂ ਅਤੇ ਧਰਮਾਂ ਦੇ ਲਿਬਾਸ ਨੂੰ ਦੇਖਦੇ ਹੀ ਨਫ਼ਰਤ ਨਾਲ ਭਰ ਜਾਂਦੇ ਹਾਂ ਅਤੇ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਮਨਾਂ ਅੰਦਰ ਤਸਬ ਦੀ ਅਗਨੀ ਭੜਕ ਉੱਠਦੀ ਹੈ। ਸਾਡੇ ਸੰਨੇ ਅੰਨੇ ਮਜ਼ਹਬੀ ਜਨੂਨ ਦਾ ਆਮ ਜਨਤਾ ਉੱਤੇ ਅੱਤ ਭੈੜਾ ਹਾਨੀਕਾਰਕ ਅਤੇ ਡੂੰਘਾ ਅਸਰ ਪੈਂਦਾ ਹੈ। ਇਸ ਨਾਲ ਰੱਬੀ ਹੋਂਦ ਅਤੇ ਧਰਮ ਦੀ ਬਾਬਤ ਕਈ ਕਿਸਮ ਦੇ ਸ਼ੰਕੇ ਖੜ੍ਹੇ ਹੋ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਜਨਤਾ ਦੇ ਹਿਰਦਿਆਂ ਵਿੱਚ ਧਰਮ ਵੱਲੋਂ ਜੇ ਬੇਪਰਵਾਹੀ, ਬੇਮੁਖਤਾਈ, ਬੇਸਿਦਕੀ ਅਤੇ ਨਾਸਤਿਕਤਾ ਫੈਲੀ ਹੋਈ ਹੈ ਤਾਂ ਇਹਦੇ ਵਿੱਚ ਹੋਮੇ ਵਿਹੜੇ ਮਜ਼ਹਬੀ ਜਨੂਨ ਦਾ ਹੀ ਜ਼ਿਆਦਾ ਹਿੱਸਾ ਹੈ। ਅੰਨੇ ਮਜ਼ਹਬੀ ਜੋਸ਼ ਵਿੱਚ ਸਾਡੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਅਤੇ ਸਾਨੂੰ ਆਪਣੇ ਚੰਗੇ ਮਾੜੇ, ਸੱਚ ਝੂਠ, ਪਾਪ ਪੁੰਨ, ਦੈਵੀ ਗੁਣ ਅਤੇ ਔਸਰੀ ਔਗਣ ਇਹਦੇ ਵਿਚਕਾਰ ਨਿਰਣਾ ਕਰਨ ਦੀ ਵਿਵੇਕ ਬੁੱਧੀ ਨਹੀਂ ਰਹਿੰਦੀ। ਇਹਦੇ ਐਨ ਉਲਟ ਹਰ ਇੱਕ ਧਰਮ ਤਾਂ ਸਾਨੂੰ ਦਇਆ, ਹਿਮਾ, ਮੈਤਰੀ ਭਾਵ, ਪਿਆਰ, ਸੇਵਾ ਆਦਿ ਇਹ ਦੈਵੀ ਗੁਣਾਂ ਲਈ ਪ੍ਰੇਰਦਾ ਹੈ। ਹੁਣ ਚਾਨਣ ਦੀ ਅਣਹੋਂਦ ਦਾ ਨਾਂ ਹਨੇਰਾ ਹੈ, ਰੱਬੀ ਪ੍ਰਕਾਸ਼ ਦੀ ਅਣਹੋਂਦ ਦਾ ਨਾਂ ਮਾਇਆ ਹੈ। ਮਾਇਆ ਦੇ ਭਰਮ ਭੁਲਾਵੇ ਅੰਧ ਗੁਬਾਰ ਵਿੱਚੋਂ ਹੋਮੇ ਉਪਜਦੀ ਹੈ। ਜਿੱਥੇ ਹੋਮੇ ਦਾ ਬੋਲਬਾਲਾ ਹੈ ਉੱਥੇ ਇਲਾਹੀ ਭਾਵਨਾ ਨਹੀਂ ਹੈ। ਚਾਨਣ ਅਤੇ ਹਨੇਰ ਇੱਕ ਦੂਜੇ ਤੋਂ ਉਲਟ ਅਤੇ ਮੁਤਜ਼ਾਦ ਹਨ। ਗੁਰਮੁਖ ਪਿਆਰਿਆਂ ਨੇ ਬੜਾ ਮਹੱਤਵਪੂਰਨ ਨੁਕਤਾ ਦਿੱਤਾ ਹੈ ਕਿ ਜਿਵੇਂ ਰੱਬੀ ਪ੍ਰਕਾਸ਼ ਦੀ ਅਣਹੋਂਦ ਦਾ ਨਾਂ ਮਾਇਆ ਹੈ, ਚਾਨਣ ਦੀ ਅਣਹੋਂਦ ਦਾ ਨਾਂ ਹਨੇਰਾ ਹੈ, ਇਸੇ ਤਰ੍ਹਾਂ ਰੱਬੀ ਪ੍ਰਕਾਸ਼ ਦੀ ਅਣਹੋਂਦ ਦਾ ਨਾਂ ਮਾਇਆ ਹੈ। ਮਾਇਆ ਦੇ ਭਰਮ ਭੁਲਾਵੇ ਦੇ ਅੰਧ ਗੁਬਾਰ ਵਿੱਚੋਂ ਹੋਮੇ ਉਪਜਦੀ ਹੈ। ਸੋ ਜਿੱਥੇ ਹੋਮੇ ਦਾ ਬੋਲਬਾਲਾ ਹੈ ਉੱਥੇ ਇਲਾਹੀ ਭਾਵਨਾ ਨਹੀਂ ਹੋ ਸਕਦੀ। ਚਾਨਣ ਅਤੇ ਹਨੇਰ ਕਿਉਂਕਿ ਇੱਕ ਦੂਜੇ ਤੋਂ ਬਿਲਕੁਲ ਉਲਟ ਅਤੇ ਮੁਤਜ਼ਾਦ ਹਨ, ਹੋਮੇ ਦਾ ਅਹਿਸਾਸ ਅਤੇ ਇਲਾਹੀ ਸ਼ਰਧਾ ਭਾਵਨੀ ਵੀ ਇੱਕ ਦੂਜੇ ਦੇ ਉਲਟ ਹਨ। ਜਿਵੇਂ ਚਾਨਣ ਹਨੇਰ ਦਾ ਮੇਲ ਨਹੀਂ ਹੋ ਸਕਦਾ, ਇਹ ਇੱਕ ਦੂਜੇ ਦੇ ਬਿਲਕੁਲ ਉਲਟ ਹਨ, ਇਸੇ ਤਰ੍ਹਾਂ ਇਲਾਹੀ ਸ਼ਰਧਾ ਭਾਵਨੀ ਅਤੇ ਹੋਮੇ ਦਾ ਅਹਿਸਾਸ ਇਹ ਵੀ ਇੱਕ ਦੂਜੇ ਦੇ ਬਿਲਕੁਲ ਉਲਟ ਹਨ। ਅਕਾਲ ਪੁਰਖ ਦੀ ਹਸਤੀ ਸੱਚ ਅਤੇ ਅਟਲ ਹੈ, ਹੋਮੇ ਦੀ ਆਪਣੀ ਕੋਈ ਹਸਤੀ ਨਹੀਂ। ਅਕਾਲ ਪੁਰਖ ਦੀ ਹਸਤੀ ਸੱਚ ਅਤੇ ਅਟਲ ਹੈ, ਸਦੀਵੀ ਹੈ, ਹੋਮੇ ਦੀ ਕੋਈ ਹਸਤੀ ਨਹੀਂ। ਹੋਮੇ ਕੀ ਹੈ? ਇਹ ਸਿਰਫ ਸਾਡੇ ਮਨ ਦਾ ਭਰਮ ਭੁਲਾਵਾ ਹੈ। ਸੋ ਦੂਜੇ ਲਫ਼ਜ਼ਾਂ ਵਿੱਚ ਅਗਿਆਨਤਾ ਰੂਪੀ ਮਾਇਆ ਨੇ ਜੀਵ ਨੂੰ ਜਨਮਾਂ ਜਨਮਾਂ ਤੋਂ ਹੋਮੇ ਦੀ ਅਫੀਮ ਦੇ ਨਸ਼ੇ ਵਿੱਚ ਸਵਾ ਛੱਡਿਆ ਹੈ। ਅਗਿਆਨਤਾ ਰੂਪੀ ਮਾਇਆ ਨੇ ਜੀਵ ਨੂੰ ਜਨਮਾਂ ਜਨਮਾਂਤਰਾਂ ਤੋਂ ਹੋਮੇ ਦੀ ਅਫੀਮ ਦੇ ਨਸ਼ੇ ਵਿੱਚ ਸਵਾ ਛੱਡਿਆ ਹੈ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਸਾਰਿਆਂ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਗੁਰਬਾਣੀ ਵਿੱਚ ਕੀ ਦੱਸਿਆ ਗਿਆ ਹੈ? ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ। ਸੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਤੂੰ ਵਿਸਰੇ ਤਾਂ ਸਭ ਕੋ ਲਾਗੂ, ਸਾਰੇ ਹੀ ਦੁਸ਼ਮਣ ਹਨ, ਚੀਤ ਆਵੇ ਤਾਂ ਸੇਵਾ, ਭੁੱਲਿਓ ਮਨ ਮਾਇਆ ਉਰ ਜਾਇਓ। ਸੋ ਇਹ ਹੋਮੇ ਦਾ ਰੋਗ ਕਿਵੇਂ ਪੈਦਾ ਹੁੰਦਾ ਹੈ? ਪਰਮੇਸ਼ਰ ਦੀ ਭੁੱਲ ਵਿੱਚੋਂ। ਇਹ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਾ ਹੋਇਆ, ਬਲਕਿ ਧਾਰਮਿਕ ਸ਼੍ਰੇਣੀਆਂ ਨੂੰ ਡਾਢਾ ਚਿੰਬੜਿਆ ਹੋਇਆ ਹੈ। ਫਰਕ ਇਹ ਹੈ ਕਿ ਆਮ ਜਨਤਾ ਤਾਂ ਮੋਟੀ ਠੁੱਲੀ ਹੋਮੇ ਦੀ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹੋਮੇ ਸੂਖਮ ਹੁੰਦੀ ਹੈ। ਲੋਹੇ ਦੇ ਠੁੱਲੇ ਜ਼ੰਜੀਰ ਤੋੜਨੇ ਤਾਂ ਸੌਖੇ ਹਨ, ਪਰ ਦਿਮਾਗੀ ਸਿਆਣਪ, ਉਕਤੀਆਂ ਜੁਕਤੀਆਂ, ਫਿਲਾਸਫੀਆਂ ਅਤੇ ਸੂਖਮ ਹੋਮੇ ਦੇ ਰੇਸ਼ਮ ਦੇ ਫੰਦਿਆਂ ਤੋਂ ਛੁੱਟਣਾ ਅਤ ਕਠਿਨ ਹੈ। ਧਰਮ ਦੇ ਪ੍ਰਚਾਰ ਵਾਸਤੇ ਪਹਿਲਾਂ ਸਾਨੂੰ ਆਪਣੇ ਅੰਦਰ ਦੈਵੀ ਗੁਣਾਂ ਨੂੰ ਧਾਰਨ ਕਰਨ ਅਤੇ ਕਮਾਉਣ ਦੀ ਲੋੜ ਹੈ। ਇਹ ਮਹੱਤਵਪੂਰਨ ਨੁਕਤਾ ਗੁਰਮੁਖ ਪਿਆਰਿਆਂ ਨੇ ਦਿੱਤਾ ਹੈ ਕਿ ਇਸ ਧਾਰਮਿਕ ਕੱਟੜਤਾ ਤੋਂ ਕਿਵੇਂ ਬਚਿਆ ਜਾਏ। ਕਿਉਂ ਧਾਰਮਿਕ ਆਗੂ ਜਿਹੜੇ ਆ ਉਹ ਜ਼ਿਆਦਾ ਕੱਟੜਤਾ ਦੇ ਵਿੱਚ ਫਸੇ ਹੋਏ ਹਨ? ਕੀ ਉਹਨਾਂ ਦੇ ਵਿੱਚ ਨੁਕਸ ਕੀ ਹੈ? ਕਿਉਂਕਿ ਧਰਮ ਦੇ ਪ੍ਰਚਾਰ ਲਈ ਉਹਨਾਂ ਨੇ ਪਹਿਲਾਂ ਆਪਣੇ ਅੰਦਰ ਦੈਵੀ ਗੁਣਾਂ ਨੂੰ ਧਾਰਨ ਕੀਤਾ ਅਤੇ ਕਮਾਇਆ ਹੋਇਆ ਨਹੀਂ ਹੈ। ਸੋ ਧਰਮ ਦੇ ਪ੍ਰਚਾਰ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਦੈਵੀ ਗੁਣਾਂ ਨੂੰ ਧਾਰਨ ਕਰਨ ਅਤੇ ਕਮਾਉਣ ਦੀ ਲੋੜ ਹੈ। ਕਮਾਈ ਤੋਂ ਬਗੈਰ ਫੋਕੇ ਸਾਧਨਾ ਦਾ ਪ੍ਰਚਾਰ ਕਰਨਾ ਹਾਸੋਹੀਣਾ ਪਖੰਡ ਹੈ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਣੇ। ਸਾਧਿਆ ਹੋਇਆ ਸ਼ਖਸੀ ਜੀਵਨ, ਸਾਧਿਆ ਹੋਇਆ ਸ਼ਖਸੀ ਜੀਵਨ ਹੀ ਪ੍ਰਚਾਰ ਦਾ ਅਤਿਅੰਤ ਅਸਰਦਾਇਕ ਤਰੀਕਾ ਹੈ। ਇਸੇ ਕਰਕੇ ਗੁਰਬਾਣੀ ਅਨੁਸਾਰ ਪਹਿਲਾਂ ਦੂਜਿਆਂ ਨੂੰ ਉਪਦੇਸ਼ ਕਰਨ ਤੋਂ ਪਹਿਲੇ ਆਪਣੇ ਹੀ ਮਨ ਨੂੰ ਸਮਝਾਉਣ ਲਈ ਸਾਨੂੰ ਬਾਰ ਬਾਰ ਤਾਕੀਦੀ ਹੁਕਮ ਕੀਤਾ ਗਿਆ ਹੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੇ ਸੰਸਾਰ। ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਿਜਾਵੈ। ਰਾਮ ਨਾਮ ਜਪ ਹਿਰਦੇ ਜਾਪੇ, ਮੁਖ ਤੇ ਸਗਲ ਸੁਣਾਵੈ। ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਵੇ ਤਾਂ ਪੂਜ ਕਰਾਏ। ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੇ ਸਾਚ ਬੁਝਾਏ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਸੋ ਗੁਰੂ ਨਾਨਕ ਸਾਹਿਬ ਨੇ ਨੌ ਖੰਡ ਪ੍ਰਿਥਵੀ ਵਿੱਚ ਵਿਸ਼ਵ ਧਰਮ ਜਾਂ ਆਈ ਪੰਥੀ ਸਗਲ ਜਮਾਤੀ ਦਾ ਪ੍ਰਚਾਰ ਕਰਕੇ ਇਹ ਇੱਕ ਅਨੁਪਮ ਮਿਸਾਲ ਕਾਇਮ ਕੀਤੀ ਸੀ। ਇਸ ਸਰਬੱਗ ਧਰਮ ਦੀ ਵਿਸ਼ੇਸ਼ਤਾ ਕੀ ਹੈ? ਇਸ ਸਰਬੱਗ ਧਰਮ ਦੇ ਵਿੱਚ ਕਿਸੇ ਨੂੰ ਆਪਣਾ ਧਰਮ ਤਿਆਗਣ ਵਾਸਤੇ ਨਹੀਂ ਕਿਹਾ ਜਾਂਦਾ, ਸਗੋਂ ਆਪਣੇ ਧਰਮ ਵਿੱਚ ਹੀ ਵਿਚਰ ਕੇ ਦੈਵੀ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਵਾਸਤੇ ਕਿਹਾ ਹੈ, ਹਿੰਦੂ ਨੂੰ ਸੱਚਾ ਹਿੰਦੂ, ਵੈਸ਼ਨਵ ਨੂੰ ਸੱਚਾ ਵੈਸ਼ਨਵ, ਜੋਗੀ ਨੂੰ ਸੱਚਾ ਜੋਗੀ ਅਤੇ ਪੰਡਿਤ ਨੂੰ ਸੱਚਾ ਪੰਡਿਤ ਕਰਨ ਵਾਸਤੇ ਹੀ ਪ੍ਰੇਰਣਾ ਕੀਤੀ ਹੈ। ਇਹ ਸੱਚਾਈ ਗੁਰਬਾਣੀ ਦੇ ਹੇਠ ਲਿਖੇ ਪ੍ਰਮਾਣਾਂ ਵਿੱਚ ਪ੍ਰਗਟ ਹੁੰਦੀ ਹੈ। ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ, ਕਰਣੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀ ਸਾਤਿਸ ਭਾਵਸੀ, ਨਾਨਕ ਰੱਖੇ ਲਾਜ, ਕੰਠੇ ਮਾਲਾ ਜੀਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ, ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋ ਸਮਝਾਵੋ। ਸੋ ਮੁੱਲਾ ਜੋ ਮਨ ਸਿਓ ਲਰੇ, ਗੁਰੂ ਉਪਦੇਸ਼ ਕਾਲ ਸਿਓ ਜੁਰੇ, ਕਾਲ ਪੁਰਖ ਕਾ ਮਰਦੇ ਮਾਨ, ਤਿਸ ਮੁੱਲਾ ਕੋ ਸਦਾ ਸਲਾਮ। ਏਕੇ ਕੋ ਸੱਚ ਏਕਾ ਜਾਣੇ, ਹੋਮੇ ਦੂਜਾ ਦਰ ਕੀਆ, ਸੋ ਜੋਗੀ ਗੁਰ ਸ਼ਬਦ ਪਛਾਣੇ, ਅੰਤਰ ਕਮਲ ਪ੍ਰਗਾਸ ਕੀਆ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ, ਆਪ ਤ੍ਰਿੜੈ ਅਵਰੈ ਨਾਮ ਜਪਾਵੈ, ਨਾਨਕ ਉਹ ਬੈਸਨੋ ਪਰਮ ਗਤ ਪਾਵੈ। ਭਗੌਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੇ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਕ ਹੋਵੈ, ਤਿਸ ਭਗੌਤੀ ਕੀ ਮਤ ਉੱਤਮ ਹੋਵੈ। ਇਸੇ ਤਰ੍ਹਾਂ ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੇ। ਸੋ ਇਹ ਵਿਸ਼ਵ ਧਰਮ ਦੀ ਸਰਬਗਤਾ ਦਾ ਸਬੂਤ ਹੈ ਕਿ ਇਹਦੇ ਵਿੱਚ ਪਰਮਾਤਮਾ ਦੇ ਸਾਰੇ ਹੀ ਨਾਵਾਂ ਨੂੰ ਸਤਿਕਾਰਿਆ ਗਿਆ ਹੈ। ਸਿਰ ਨਾਨਕ ਲੋਕਾਂ ਪਾਵ ਹੈ, ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਅਨੇਕਾਂ ਧਰਮਾਂ ਦੇ ਭਗਤਾਂ ਮਹਾਂਪੁਰਸ਼ਾਂ ਦੀਆਂ ਭਿੰਨ ਭਿੰਨ ਬੋਲੀਆਂ ਵਿੱਚ ਰਚੇ ਗਏ ਰੱਬੀ ਕਲਾਮ ਨੂੰ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਨਮਾਨਿਆ ਗਿਆ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਿੰਦੂ ਤੁਰਕ ਕਾ ਸਾਹਿਬ ਏਕ, ਕਹਿ ਕਰੇ ਮੁੱਲਾ ਕਹਿ ਕਰੇ ਸੇਖ। ਇਸ ਲਈ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਵਿਸ਼ਵ ਧਰਮ ਵਿੱਚ ਮਜ਼ਹਬੀ ਤਸਬ ਲਈ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਵਿਸ਼ਵ ਧਰਮ ਵਿੱਚ ਮਜ਼ਹਬੀ ਤਸਬ ਲਈ ਕੋਈ ਥਾਂ ਨਹੀਂ ਹੈ, ਕੋਈ ਗੁੰਜਾਇਸ਼ ਨਹੀਂ ਹੈ, ਤੇ ਗੁਰਬਾਣੀ ਮੰਨਣ ਵਾਲਿਆਂ ਨੂੰ ਹੋਰ ਧਰਮਾਂ ਦੇ ਪੈਰੋਕਾਰਾਂ ਨਾਲ ਸਹਿਨਸ਼ੀਲਤਾ ਤੇ ਰਵਾਦਾਰੀ ਨਾਲ ਵਰਤਣਾ ਚਾਹੀਦਾ। ਇਹ ਸਾਡੇ ਵਾਸਤੇ ਗੁਰਮੁਖ ਪਿਆਰਿਆਂ ਦੀ ਤਾੜਨਾ ਹੈ ਕਿ ਗੁਰਬਾਣੀ ਮੰਨਣ ਵਾਲਿਆਂ ਨੂੰ ਹੋਰ ਧਰਮਾਂ ਦੇ ਪੈਰੋਕਾਰਾਂ ਨਾਲ ਵੀ ਸਹਿਣਸ਼ੀਲਤਾ ਤੇ ਰਵਾਦਾਰੀ ਨਾਲ ਵਰਤਣਾ ਚਾਹੀਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਗੁਰਬਾਣੀ ਦੀ ਅੰਤਰੀ ਭਾਵਨਾ ਤੋਂ ਅਣਜਾਣ ਤੇ ਬੇਮੁਖ ਹੋ ਕੇ ਅਸੀਂ ਗੁਰੂ ਨਾਨਕ ਦੇ ਨਾਮ ਲੇਵਾ ਤੇ ਗੁਰਬਾਣੀ ਦੇ ਉਪਾਸ਼ਕ ਕਹਿਲਾਉਣ ਵਾਲੇ ਹੋਰਨਾਂ ਧਰਮਾਂ ਤੇ ਆਪਣੀਆਂ ਹੀ ਸੰਪਰਦਾਵਾਂ ਨਾਲ ਤਸਵ ਵਾਲਾ ਵਤੀਰਾ ਰੱਖਦੇ ਹਾਂ। ਆਤਮਿਕ ਅਗਿਆਨਤਾ ਦੇ ਭਰਮ ਭੁਲਾਵੇ ਵਿੱਚੋਂ ਹੀ ਦੂਜਾ ਭਾਉ ਵੀ ਉਪਜਦਾ ਹੈ। ਰੱਬੀ ਏਕਤਾ ਤੇ ਵਿਸ਼ਵ ਧਰਮ ਦੀ ਸਾਂਝੀਵਾਲਤਾ ਨੂੰ ਅਸੀਂ ਇਸ ਦੁਆਰਾ ਭੁੱਲ ਜਾਂਦੇ ਹਾਂ। ਦੂਜੇ ਭਾਉ ਦੇ ਅਧੀਨ ਅਸੀਂ ਰੱਬੀ ਏਕਤਾ ਤੇ ਵਿਸ਼ਵ ਧਰਮ ਦੀ ਸਾਂਝੀਵਾਲਤਾ ਨੂੰ ਭੁੱਲ ਜਾਂਦੇ ਹਾਂ। ਇਹ ਦੂਜੇ ਭਾਉ ਜਾਂ ਦੂਜੇ ਦੋਏ ਦਾ ਭਰਮ ਹੀ ਮਜ਼ਹਬੀ ਤਸਵ ਦੀ ਅਗਨੀ ਦਾ ਮੁੱਢਲਾ ਕਾਰਨ ਬਣਦਾ ਹੈ। ਪਹਿਲਾਂ ਗੁਰਮੁਖ ਪਿਆਰਿਆਂ ਨੇ ਦੱਸਿਆ ਕਿ ਸਾਡੀ ਹਉਮੈ ਦੀ ਰੰਗਤ ਜਾਂ ਧਰਮ ਨੂੰ ਚੜ੍ਹਦੀ ਤੇ ਮਜ਼ਹਬੀ ਤਸਵ ਬਣ ਜਾਂਦਾ ਹੈ। ਇਸੇ ਤਰ੍ਹਾਂ ਦੂਜਾ ਭਾਉ ਜੋ ਹੈ ਇਹ ਵੀ ਮਜ਼ਹਬੀ ਤਸਵ ਦੀ ਅਗਨੀ ਦਾ ਮੁੱਢਲਾ ਕਾਰਨ ਬਣਦਾ ਹੈ। ਇਸ ਹਕੀਕਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਇਸ ਮਨ ਕੋ ਬਸੰਤ ਕੀ ਲਗੇ ਨਾ ਸੋਏ, ਇਹ ਮਨ ਜਲਿਆ ਦੂਜੇ ਦੋਏ। ਬੜੇ ਦੁੱਖ ਦੀ ਗੱਲ ਹੈ ਕਿ ਇਹ ਦੂਜੇ ਦੋਏ ਵਾਲੇ ਮਜ਼ਹਬੀ ਤਸਵ ਦੇ ਭਾਂਬੜ ਸਾਡੇ ਧਰਮ ਤੇ ਧਰਮ ਅਸਥਾਨਾਂ ਵਿੱਚ ਵੀ ਬਲ ਰਹੇ ਹਨ। ਇੱਥੇ ਹੀ ਬਸ ਨਹੀਂ, ਸਰਬ ਸਾਂਝੀ ਗੁਰਬਾਣੀ ਦੇ ਉਪਾਸ਼ਕ ਤੇ ਧਾਰਮਿਕ ਸੰਸਥਾਵਾਂ ਵੀ ਦੂਜੇ ਦੋਏ ਦੀ ਅਗਨੀ ਦੀ ਲਪੇਟ ਵਿੱਚ ਆ ਗਈਆਂ ਹਨ। ਮਜ਼ਹਬੀ ਤਸਵ ਦੇ ਭਿਆਨਕ ਤੇ ਜ਼ਹਿਰੀਲੇ ਨਤੀਜਿਆਂ ਦਾ ਨਿਚੋੜ ਗੁਰਮੁਖ ਪਿਆਰਿਆਂ ਨੇ ਇਉਂ ਬਿਆਨ ਕੀਤਾ ਹੈ, ਹਉਮੈ ਦੇ ਪ੍ਰਭਾਵ ਵਿੱਚ ਅਸੀਂ ਆਪਣੇ ਮਨ ਨੂੰ ਧਰਮ ਦੇ ਮਗਰ ਲਾਉਣ ਦੀ ਬਜਾਏ ਆਪਣੀਆਂ ਉਕਤੀਆਂ ਜੁਕਤੀਆਂ ਸਿਆਣਪਾਂ ਨਾਲ ਧਰਮ ਦੀ ਸਹੀ ਵਿਚਾਰਧਾਰਾ ਨੂੰ ਤੋੜ ਮਰੋੜ ਕੇ ਆਪਣੇ ਮਨ ਦੀਆਂ ਰੁਚੀਆਂ ਜਾਂ ਰੰਗਤ ਅਨੁਸਾਰ ਘੜ ਕੇ ਨਿੱਜੀ ਮਾਇਕੀ ਸਮਾਜਿਕ ਰਾਜਸੀ ਸਵਾਰਥ ਜਾਂ ਭਾਵਕ ਨਿਸ਼ਚਿਆਂ ਲਈ ਵਰਤਦੇ ਹਾਂ। ਅਸੀਂ ਧਰਮ ਨੂੰ ਆਪੋ ਆਪਣੇ ਨਿਸ਼ਚਿਆਂ ਦੇ ਮੁਤਾਬਕ ਤੋੜ ਮਰੋੜ ਕੇ ਵਰਤਦੇ ਹਾਂ। ਇਸ ਤਰ੍ਹਾਂ ਸਮਾਂ ਪਾ ਕੇ ਧਰਮ ਦੇ ਅਸਲੀ ਆਤਮਿਕ ਗੁੱਝੇ ਭੇਦ ਤੇ ਤੱਤ ਅਲੋਪ ਹੋ ਜਾਂਦੇ ਹਨ ਜਾਂ ਭੁਲਾ ਦਿੱਤੇ ਜਾਂਦੇ ਹਨ ਤੇ ਸਾਡੇ ਪੱਲੇ ਕੀ ਰਹਿ ਜਾਂਦਾ ਹੈ, ਧਰਮ ਦੇ ਆਪੋ ਘੜੇ ਹੋਏ ਫੋਕੇ ਸਿਧਾਂਤ ਤੇ ਵਿਚਾਰਧਾਰਾ ਹੀ ਰਹਿ ਜਾਂਦੀ ਹੈ। ਇਹ ਸਾਡੀ ਧਰਮ ਦੀ ਵਿਚਾਰਧਾਰਾ ਜਾਂ ਨਿਸ਼ਚੇ ਆਪੋ ਆਪਣੇ ਤੇ ਭਿੰਨ ਭਿੰਨ ਹੋਣ ਕਰਕੇ ਅੱਡ ਅੱਡ ਫਿਰਕੇ ਬਣ ਜਾਂਦੇ ਹਨ ਜਿਹੜੇ ਕਿ ਆਪਣੇ ਆਪ ਨੂੰ ਦੂਜਿਆਂ ਨਾਲੋਂ ਜ਼ਿਆਦਾ ਚੰਗੇਰੇ ਤੇ ਅਸਲੀ ਹੋਣ ਦਾ ਦਾਅਵਾ ਕਰਦੇ ਹਨ। ਇਹਨਾਂ ਫਿਰਕਿਆਂ ਦੇ ਸਿਧਾਂਤ ਵਿਚਾਰਧਾਰਾਵਾਂ ਮਰਿਆਦਾ ਰਸਮਾਂ ਲਿਬਾਸ ਆਦਿ ਵੀ ਭਿੰਨ ਭਿੰਨ ਹੋਣ ਕਰਕੇ ਇਹਨਾਂ ਵਿੱਚ ਆਪਸੀ ਟਕਰਾਓ ਤੇ ਝਗੜਾ ਲਾਜ਼ਮੀ ਹੈ। ਇਹਨਾਂ ਦਾ ਮੁੱਢਲਾ ਇਸ਼ਟ ਤੇ ਉਪਦੇਸ਼ ਇੱਕੋ ਸੋਮੇ ਤੋਂ ਹੋਣ ਦੇ ਬਾਵਜੂਦ ਵੀ ਅਸੀਂ ਆਪੋ ਆਪਣੀ ਸੂਖਮ ਹਉਮੈ ਦੇ ਪ੍ਰਭਾਵ ਵਿੱਚ ਮੁੱਢਲੀ ਤੱਤ ਵਿਚਾਰਧਾਰਾ ਮਰਿਆਦਾ ਤੇ ਪਹਿਰਾਵੇ ਨੂੰ ਆਪਣੇ ਮਨ ਦੀ ਰੰਗਤ ਅਨੁਸਾਰ ਬਦਲ ਦਿੰਦੇ ਹਾਂ ਜਿਹੜਾ ਕਿ ਫਿਰਕਾ ਪ੍ਰਸਤੀ ਦਾ ਕਾਰਨ ਬਣ ਜਾਂਦਾ ਹੈ। ਇਉਂ ਅਸੀਂ ਹਉਮੈ ਦੇ ਭਰਮ ਭੁਲਾਵੇ ਦੇ ਆਧਾਰ ਤੇ ਮਜ਼ਹਬ ਜਾਂ ਧਰਮ ਦੇ ਭਿੰਨ ਭਿੰਨ ਫਿਰਕਿਆਂ ਵਿਚਕਾਰ ਤਸਵ ਤੇ ਨਫ਼ਰਤ ਫੈਲਾ ਦਿੰਦੇ ਹਾਂ। ਗੰਧਲੀ ਬੁੱਧੀ ਦੁਆਰਾ, ਮੈਲੀ ਬੁੱਧੀ ਦੁਆਰਾ ਅਸੀਂ ਮਜ਼ਹਬੀ ਤਸਵ ਦੇ ਭਿਆਨਕ ਤੇ ਜ਼ਹਿਰੀਲੇ ਨਤੀਜਿਆਂ ਤੋਂ ਬੇਪਰਵਾਹ ਹੋ ਜਾਂਦੇ ਹਾਂ ਜਾਂ ਫਿਰ ਜਾਣ ਬੁੱਝ ਕੇ ਮਚਲੇ ਰਹਿੰਦੇ ਹਾਂ। ਇਸੇ ਕਰਕੇ ਅਸੀਂ ਦੂਜਿਆਂ ਦੇ ਧਰਮਾਂ ਦੀ ਨਿਖੇਧੀ ਤੇ ਨਿੰਦਿਆ ਕਰਦੇ ਹਾਂ, ਨਿਰਦੋਸ਼ ਪ੍ਰਾਣੀਆਂ ਨੂੰ ਦੁੱਖ ਦੇ ਕੇ ਅਤਿਅੰਤ ਪਾਪ ਕਮਾਉਂਦੇ ਹਾਂ ਤੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਅਸੂਲ ਅਨੁਸਾਰ ਆਪ ਦੁਖੀ ਹੁੰਦੇ ਹਾਂ ਤੇ ਜਮਾਂ ਦੇ ਵਸ ਪੈਂਦੇ ਹਾਂ। ਅਸੀਂ ਆਪੋ ਆਪਣੇ ਧਰਮ ਨੂੰ ਚੇਰਾ ਜਾਂ ਚੰਗੇਰਾ ਦਰਸਾਉਣ ਵਾਸਤੇ ਤਸਵ ਵਿੱਚ ਗਲਤਾਨ ਹੁੰਦੇ ਹਾਂ, ਪਰ ਅਸਲ ਵਿੱਚ ਤਸਵ ਦੁਆਰਾ ਅਸੀਂ ਆਪਣੇ ਧਰਮ ਦੀ ਨਿਰਾਦਰੀ ਕਰਦੇ ਹਾਂ। ਇਹਦੇ ਮਜ਼ਹਬੀ ਕੱਟੜਤਾ ਦੁਆਰਾ ਅਸੀਂ ਸੋਚਦੇ ਹਾਂ ਕਿ ਅਸੀਂ ਆਪਣਾ ਧਰਮ ਫੈਲਾ ਰਹੇ ਹਾਂ, ਲੇਕਿਨ ਅਸਲ ਵਿੱਚ ਇਸ ਤਰ੍ਹਾਂ ਅਸੀਂ ਆਪਣੇ ਧਰਮ ਦੀ ਨਿਰਾਦਰੀ ਕਰਦੇ ਹਾਂ ਅਤੇ ਆਪ ਹੀ ਆਪਣੇ ਧਰਮ ਲਈ ਵਿਰੋਧ ਪੈਦਾ ਕਰ ਦਿੰਦੇ ਹਾਂ। ਇਹ ਕਿਤਨੀ ਵਿਅੰਗਮਈ ਗੱਲ ਹੈ ਕਿ ਜਿਸ ਕੁਕਰਮ ਜ਼ੁਲਮ ਪਾਪ ਦੀ ਧਰਮ ਵਿੱਚ ਨਿੰਦਾ ਜਾਂ ਨਿਖੇਧੀ ਕੀਤੀ ਗਈ ਹੈ, ਉਹੀ ਕੁਕਰਮ ਉਹੀ ਜ਼ੁਲਮ ਉਹੀ ਪਾਪ ਅਸੀਂ ਧਾਰਮਿਕ ਤਸਵ ਦੇ ਪਰਦੇ ਹੇਠ ਜਾਇਜ਼ ਨੇਕ ਸਵਾਬ ਤੇ ਪੁੰਨ ਸਮਝ ਕੇ ਕਰਦੇ ਹਾਂ। ਇਹ ਮਜ਼ਹਬੀ ਤਸਵ ਦਾ ਮੋਹਲਿਕ ਔਗਣ ਸਿਰਫ ਇਨਸਾਨਾਂ ਤਾਂ ਹੀ ਸੀਮਿਤ ਹੈ। ਇਹ ਔਗਣ ਮਜ਼ਹਬੀ ਤਸਵ ਦਾ, ਮਜ਼ਹਬੀ ਕੱਟੜਤਾ ਦਾ ਸਿਰਫ ਇਨਸਾਨਾਂ ਤੱਕ ਹੀ ਸੀਮਿਤ ਹੈ। ਬਾਕੀ 84 ਲੱਖ ਜੂਨਾਂ ਇਸ ਜ਼ਹਿਰੀਲੇ ਰੋਗ ਤੋਂ ਬਰੀ ਹਨ, ਕਿਉਂਕਿ ਉਹਨਾਂ ਸਾਰਿਆਂ ਦਾ ਮਜ਼ਹਬ ਇੱਕੋ ਹੁਕਮ ਹੈ ਜਿਹਦੀ ਉਹ ਦਿਆਨਤਦਾਰੀ ਨਾਲ ਜਾਣੇ ਅਣਜਾਣੇ ਸਹਿਜ ਸੁਭਾਏ ਪਾਲਣਾ ਕਰ ਰਹੇ ਹਨ। ਇੱਕ ਪਾਸੇ ਤਾਂ ਅਸੀਂ ਧਰਮ ਦੇ ਫੈਲਾਓ ਲਈ ਮੈਤਰੀ ਭਾਵਨਾ, ਪਿਆਰ, ਦਇਆ, ਏਕਤਾ, ਸੇਵਾ ਆਦਿ ਦੇਵੀ ਗੁਣਾਂ ਦਾ ਪ੍ਰਚਾਰ ਕਰਦੇ ਹਾਂ, ਅਤੇ ਦੂਜੇ ਪਾਸੇ ਮਜ਼ਹਬੀ ਤਸਬ ਦੇ ਪਾਗਲਪਨ ਵਿੱਚ ਈਰਖਾ, ਨਫ਼ਰਤ, ਵੈਰ, ਵਿਰੋਧ, ਮਾਰ ਧਾੜ, ਦਵੈਤ, ਜ਼ੋਰ ਜ਼ੁਲਮ ਅਤੇ ਵਤੀਰੇ ਵਿੱਚ ਅਸੀਂ ਉਤਸ਼ਾਹ ਅਤੇ ਲਗਨ ਨਾਲ ਪ੍ਰਵਿਰਤ ਹੁੰਦੇ ਹਾਂ। ਇਹ ਅਤਿਅੰਤ ਹਾਸੋਹੀਣਾ ਮਖੌਲ ਅਤੇ ਪਾਖੰਡ ਹੈ। ਸਾਰੇ ਧਰਮ ਦੁਨੀਆਂ ਦੀ ਈਰਖਾ ਦਵੈਤ ਦੀ ਤਪਸ਼ ਵਿੱਚ ਠੰਡ ਵਰਤਾਉਣ ਵਾਸਤੇ ਬਣਾਏ ਗਏ ਸਨ, ਪਰ ਅਸੀਂ ਇਹਨਾਂ ਨੂੰ ਉਲਟਾ ਤਸਬ ਦੀ ਅੱਗ ਲਾ ਦਿੱਤੀ। ਜਦ ਹੁਣ ਸਾਰੇ ਧਰਮ ਹੀ ਭਿਆਨਕ ਪਾਂਬੜ ਬਣੇ ਹੋਏ ਹਨ ਤਾਂ ਦੁਨੀਆਂ ਦੀ ਮਾਨਸਿਕ ਅੱਗ ਨੂੰ ਕੌਣ ਬੁਝਾਵੇ? ਇਸੇ ਤਰ੍ਹਾਂ ਮਜ਼ਹਬੀ ਤਸਬ ਵਰਗੇ ਗੰਭੀਰ ਅਤੇ ਖਤਰਨਾਕ ਭਾਂਬੜਾਂ ਨੂੰ ਬੁਝਾਉਣ ਲਈ ਮਜ਼ਹਬੀ ਕਰਮ ਕਾਂਡ ਕਾਰਗਰ ਨਹੀਂ ਹੋ ਸਕਦੇ। ਇਸ ਮਜ਼ਹਬੀ ਅੱਗ ਨੂੰ ਬੁਝਾਉਣ ਵਾਸਤੇ ਮਜ਼ਹਬੀ ਕਰਮ ਕਾਂਡ ਕਾਰਗਰ ਨਹੀਂ ਹੋ ਸਕਦੇ, ਕਿਉਂਕਿ ਇਹ ਕਰਮ ਕਾਂਡ ਹੀ ਮਜ਼ਹਬੀ ਤਸਬ ਦੀ ਅਗਨੀ ਦਾ ਬਾਲਣ ਹਨ। ਇਹਨਾਂ ਕਰਮ ਕਾਂਡਾਂ ਕਰਕੇ ਹੀ ਤਾਂ ਸਾਰੀ ਧਾਰਮਿਕ ਕੱਟੜਤਾ ਅਤੇ ਮਜ਼ਹਬੀ ਤਸਬ ਫੈਲਿਆ ਹੈ। ਸੋ ਇਹ ਸਾਡੇ ਧਾਰਮਿਕ ਕਰਮ ਕਾਂਡ ਇਸ ਅਗਨੀ ਨੂੰ ਨਹੀਂ ਬੁਝਾ ਸਕਦੇ, ਸਗੋਂ ਇਹਦੇ ਨਾਲ ਤਾਂ ਭਾਂਬੜ ਹੋਰ ਵੀ ਭਿਆਨਕ ਰੂਪ ਧਾਰ ਲੈਂਦੇ ਹਨ। ਸੋ ਮਜ਼ਹਬੀ ਤਸਬ ਦੇ ਰੋਗ ਦਾ ਇਲਾਜ ਜਾਂ ਅਗਨੀ ਦੇ ਭਾਂਬੜਾਂ ਨੂੰ ਬੁਝਾਉਣ ਦਾ ਗੁਰਬਾਣੀ ਵਿੱਚ ਇੱਕੋ ਇੱਕ ਦਾਰੂ, ਅਮੋਲਕ ਠੰਡਾ ਨਾਮ ਹੀ ਦੱਸਿਆ ਗਿਆ ਹੈ। ਇਸੇ ਕਰਕੇ ਗੁਰਬਾਣੀ ਸਾਨੂੰ ਵਾਰ ਵਾਰ ਪ੍ਰੇਰਨਾ ਦਿੰਦੀ ਹੈ, ਮਨ ਮੇਰੇ ਗੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ। ਸੋ ਸਾਡਾ ਵਤੀਰਾ ਗੁਰਬਾਣੀ ਦੇ ਹੇਠ ਲਿਖੇ ਉਪਦੇਸ਼ਾਂ ਅਨੁਸਾਰ ਹੋਣਾ ਚਾਹੀਦਾ ਹੈ ਕਿ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਿਓ ਸਰਬ ਠਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।